छाए जाती एकता, अनेकता बिलाए जाती। होवत कुचिलता कते बन कुरान की। पाप ही परपक जाते, धर्म धसक जाते। बरन गरक जाते सहत विधान की। देवी देव देहुरे, संतोख सिंह दूर होते। रीत मिट जाती कथा वेदन पुराण की। श्री गुरु गोविंद सिंह पावन परम सूर। मूरत न होती जो पै करुणा निधान की। हर सच्चे तख्त रचाया सतसंगत मेला। नानक निर्भो निरंकार विच सिद्धा खेला। गुरसिमर मनाई काल का खंडे की वेला। पियो पौल खंडे धार होए जन्म सुहेला। संगत कीनी खालसा मनमुखी दोहेला। वाहो वाहो गोविंद सिंह आपे गुर चेला। पंथ दे वाले शक्ति ते भगती दे संगम। धन गुरु गोविंद सिंह जी महाराज दा अवतार। पोसुदी सतमी सम्मत 1723 हरि मंदर पटना साहब बिहार विखे होया। आप जी दे पिता त्याग वैराग दी मूर्ति धन गुरु तेग बहादुर साहब जी महाराज सन। ते आप दी माता पावन गुजरी जी। आप जी दे महल माता सुंदरी जी ते क्वारा डोला माता साहब देवा जी। गुरगद्दी मगर सुद्दी 3 सम्मत 1732 आनंदपुर साहब विखे प्राप्त हुई। आप जी दे 4 साहबजादे बाबा अजीत सिंह जी, बाबा जुजार सिंह जी, बाबा जोरावर सिंह जी ते बाबा फतेह सिंह जी सन। आपने खालसे की साजना की थी। 1 वैसाख सम्मत 1756 आपने जो जंग लड़े उन्हां दे इनाम ने भंगाणी दा युद्ध, नंदौड़ दा युद्ध, गुलेर, आनंदपुर, चमकौर ते मुकतसर दे लड़ाइयां। साहिब श्री गुरु गोबिंद सिंह जी महाराज दा जदों अवतार आगमन होया है, कहिंदे ने अंबाले विच एक सूफी फकीर जिस दा नां भीखन शाह सी, ओ दिन चढ़दे दी तरफ नमाज पढ़न लगा। नाल दे खलीफिया ने पूछ लिया, साईं जी की हो गया थानू, जिस पासे आप नमाज पढ़ रहे हो वली अल्ले दा घर इधर नहीं है, वली अल्लाह ते पश्चिम दी तरफ है। दिन लथे दी तरफ नमाज पढ़ी दी है, चढ़दे दी तरफ नहीं। तां गंभीर होके ए फकीर कहन लगा, उस अल्लाह दा नूर अज पूरब दे च प्रगट होया है और ये दर्शनां नूं भी चले है, और इस दा नां साई भीखन शाह सी। सब तो पहले इस परम आत्मा दा इस नूं ही पता चले है कि गुरु तेग बहादुर साहब जी महाराज दे घर दे जिस आत्मा दा आगमन होया है वो परम शक्ति ते भगती दा संगम है। गुरु गोविंद सिंह जी महाराज दी जीवन कथा उनते बहुत सारिया ने लिखी है, पर एक कमाल दी गल है अवतारी पुरुषां दे च कि गुरु गोविंद सिंह जी महाराज ने अपनी जीवन कथा आप भी लिखी है। दसम ग्रंथ दे च मौजूद है, अब मैं अपनी कथा बखानो तप साधत जह बिद मोहे आनो। आप उत्तराखंड दे च एक ऐसी थां जिसनों हेमकुंड कहिंदे ने उत्थे आप तप करदे रहे पिछले जन्म दे च। ਇਹ ਤਪੱਸਿਆ ਕਿਤਨੀ ਗਹਿਰੀ ਸੀ। ਸੰਖੇਪ ਦੇ ਸਾਹਿਬ ਦਾ ਇਹ ਫਰਮਾਨ, ਇਹ ਬਿਦ ਕਰਤ ਤਪੱਸਿਆ ਭਇਓ ਦ੍ਵੈ ਤੇ ਏਕ ਰੂਪ ਹੋਏ ਗਏ, ਇੱਕ ਰੂਪ ਹੋ ਗਏ ਸੀ। ਚਿੰਤਨ ਕਰਦੇ ਕਰਦੇ ਪ੍ਰਭੂ ਵਿੱਚ ਲੀਨ ਹੋਏ ਤੇ ਪ੍ਰਭੂ ਨੇ ਹੁਕਮ ਕੀਤਾ, ਤੁਸੀਂ ਜਾਓ ਜਗਤ ਦੇ ਵਿੱਚ, ਜਗਤ ਦਾ ਕਲਿਆਣ ਕਰੋ। ਕਿਸੇ ਮਹਾਨ ਆਤਮਾ ਦਾ ਜਨਮ ਕਿਸੇ ਮਹਾਨ ਘਰ ਦੇ ਵਿੱਚ ਹੋ ਸਕਦਾ ਹੈ। ਪਥਰੇਲੀ ਜ਼ਮੀਨ ਦੇ ਵਿੱਚ ਗੁਲਾਬ ਦੇ ਫੁੱਲ ਨਹੀਂ ਪੈਦਾ ਹੁੰਦੇ, ਔਰ ਬੰਜਰ ਜ਼ਮੀਨਾਂ ਦੇ ਵਿੱਚ ਫਲਦਾਰ ਬੂਟੇ ਨਹੀਂ ਉੱਗਦੇ। ਇਤਨੀ ਮਹਾਨ ਆਤਮਾ ਦਾ ਜਗਤ ਦੇ ਵਿੱਚ ਆਗਮਨ ਹੋਵੇ ਤਾਂ ਕੋਈ ਮਹਾਨ ਕੁੱਖ ਚਾਹੀਦੀ ਸੀ, ਮਹਾਨ ਪਿਤਾ ਚਾਹੀਦਾ ਸੀ। ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਘਰ ਗੁਜਰੀ ਜੀ ਦੀ ਕੁੱਖੋਂ ਆਪ ਦਾ ਪਟਨਾ ਸਾਹਿਬ ਦੇ ਵਿੱਚ ਆਗਮਨ ਹੋਇਆ। ਸਾਈਂ ਭੀਖਨ ਸ਼ਾਹ ਨੇ ਬਾਲਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਦਮਾਂ ਤੇ ਸਜਦਾ ਕੀਤਾ, ਮੱਥਾ ਟੇਕਿਆ, ਔਰ ਹੱਥ ਦੇ ਵਿੱਚ ਦੋ ਮਿਸ਼ਰੀ ਦੀਆਂ ਰੋੜੀਆਂ ਰੱਖ ਕੇ ਬਾਲਕ ਗੋਬਿੰਦ ਰਾਏ ਦੇ ਅੱਗੋਂ ਕੀਤੀਆਂ ਨੇ। ਪਾਤਸ਼ਾਹ ਨੇ ਦੋਹਾਂ ਤੇ ਹੱਥ ਰੱਖ ਦਿੱਤਾ। ਮਕਸਦ ਸੀ ਇਸ ਫਕੀਰ ਦਾ, ਤੁਸੀਂ ਹਿੰਦੂ ਦੇ ਗੁਰੂ ਹੋ ਕਿ ਮੁਸਲਿਮ ਦੇ, ਤੁਹਾਡਾ ਚਾਨਣਾ ਕਿਸ ਨੂੰ ਮਿਲੇਗਾ। ਆਪਣੇ ਦੋਹਾਂ ਤੇ ਹੱਥ ਰੱਖ ਦਿੱਤਾ ਔਰ ਆਖਿਆ, ਇਹ ਸੂਰਜ ਦਾ ਚਾਨਣਾ ਕਿਸੇ ਇੱਕ ਦਾ ਨਹੀਂ, ਇਹ ਤੇ ਸਾਂਝਾ ਹੈ, ਅਸੀਂ ਸਾਂਝੇ ਹਾਂ, ਅਸੀਂ ਸਾਰਿਆਂ ਦੇ ਹਾਂ। ਵਾਕਈ ਆਪ ਦੀ ਸੈਨਾ ਦੇ ਵਿੱਚ ਔਰ ਆਪ ਦੇ ਸਿੱਖਾਂ ਦੇ ਵਿੱਚ ਚਾਰੇ ਵਰਨਾਂ ਦੇ ਪੁਰਸ਼ ਤੇ ਸਨ, ਪਰ ਪੀਰ ਬੁੱਧੂ ਸ਼ਾਹ ਜੈਸੇ ਮੁਸਲਿਮ ਫਕੀਰ ਵੀ ਆਪ ਦੇ ਕਦਮਾਂ ਤੋਂ ਨਿਛਾਵਰ ਹੁੰਦੇ ਰਹੇ, ਸਦਕੇ ਹੁੰਦੇ ਰਹੇ। ਦੈਵੀ ਗੁਣ, ਰੱਬੀ ਗੁਣ ਬਚਪਨ ਦੇ ਵਿੱਚ ਹੀ ਪ੍ਰਗਟ ਹੁੰਦੇ ਸਨ, ਔਰ ਜਗਤ ਦੀ ਕੋਈ ਪਕੜ ਨਹੀਂ, ਦਖੜ ਨਹੀਂ, ਇਹ ਆਪਦੀ ਜੀਵਨ ਸ਼ੈਲੀ ਤੋਂ ਪਤਾ ਚੱਲਦਾ ਸੀ। ਸੋਨੇ ਦੇ ਕੰਗਣ, ਹੀਰੇ, ਮੋਤੀਆਂ ਨਾਲ ਜੜਤ ਆਸਾਮ ਦੇ ਰਾਜੇ ਨੇ ਭੇਟ ਕੀਤੇ ਸਨ। ਮਾਤਾ ਜੀ ਨੇ ਇਹ ਦੋਵੇਂ ਕੜੇ ਸਤਿਗੁਰਾਂ ਨੂੰ ਪਹਿਨਾ ਦਿੱਤੇ। ਗੰਗਾ ਦੇ ਤੱਟ ਤੇ ਬੱਚਿਆਂ ਨਾਲ ਖੇਡਦੇ ਪਏ ਨੇ, ਕਿਧਰੇ ਇੱਕ ਕੜਾ ਜਾਂਦਾ ਰਿਹਾ। ਵਾਪਸ ਆਏ, ਮਾਤਾ ਜੀ ਨੇ ਸਿਰਫ ਇੱਕੋ ਹੀ ਕੜਾ ਵੇਖਿਆ ਤੇ ਪੁੱਛ ਬੈਠੇ, ਲਾਲ ਜੀ, ਸੋਨੇ ਦਾ ਉਹ ਕੜਾ ਹੀਰੇ ਰਤਨਾਂ ਨਾਲ ਜੜਤ ਕਿੱਥੇ ਗੁਆ ਕੇ ਆਇਓ, ਕਿੱਥੇ ਸੁੱਟਿਆ? ਸਤਿਗੁਰੂ ਕਹਿਣ ਲੱਗੇ, ਗੰਗਾ 'ਚ। ਕਿਹੜੀ ਥਾਂ ਤੇ? ਮਾਤਾ ਜੀ ਨਾਲ ਚੱਲ ਪਏ ਔਰ ਹੋਰ ਸਿੱਖ ਸੇਵਕ ਵੀ। ਜਦ ਤੱਟ ਤੇ ਪਹੁੰਚੇ, ਮਾਤਾ ਜੀ ਪੁੱਛਦੀਆਂ ਨੇ, ਕੰਗਣ ਕਿੱਥੇ ਸੁੱਟਿਆ? ਦੂਜਾ ਵੀ ਹੱਥ ਤੋਂ ਉਤਾਰ ਕੇ ਪਰੋਂ ਸੁੱਟਿਆ, ਆਖਿਆ ਇੱਥੇ ਸੁੱਟਿਆ। ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿ ਗਏ ਸਨ ਕਿ ਗੋਬਿੰਦ ਰਾਏ ਨੂੰ ਕਹਿਣਾ ਕੁਛ ਨਹੀਂ, ਉਹ ਜੋ ਕੁਛ ਵੀ ਕਰਨਗੇ ਜਗਤ ਦੇ ਕਲਿਆਣ ਹਿੱਤ ਕਰਨਗੇ। ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬਚਨਾਂ ਨੂੰ ਪਾਲਦੇ ਹੋਏ ਮਾਤਾ ਜੀ ਚੁੱਪ ਰਹਿ ਗਏ। ਠੀਕ, ਇਹ ਵੀ ਕੌਤਕ ਹੈ, ਇਹ ਵੀ ਇਹਨਾਂ ਦੀ ਲੀਲਾ ਹੈ। ਭਾਵੇਂ ਆਪ ਦੀ ਆਯੂ ਤੇ ਬਹੁਤ ਛੋਟੀ ਹੈ, ਪਰ ਧਨੁਸ਼ ਵਿੱਦਿਆ ਦੇ ਵਿੱਚ ਆਪ ਦਾ ਸ਼ੌਕ ਸੀ, ਤਲਵਾਰ ਚਲਾਉਣ ਦੇ ਵਿੱਚ ਆਪ ਦੀ ਰੁਚੀ ਸੀ। ਇੱਥੋਂ ਹੀ ਪਤਾ ਚੱਲਦਾ ਸੀ ਕਿ ਦੇਸ਼ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਇਹਨਾਂ ਦੇ ਹੱਥੋਂ ਹੀ ਟੁੱਟਣਗੀਆਂ। ਕਹਿੰਦੇ ਨੇ ਰਾਜਾ ਅਸ਼ੌਕ ਨੇ ਮਹਾਤਮਾ ਬੁੱਧ ਦੀ ਸਿੱਖਿਆ ਤੋਂ ਪ੍ਰੇਰਿਤ ਹੋ ਕੇ ਜਿਸ ਗੰਗਾ ਦੇ ਤੱਟ ਤੇ ਤਲਵਾਰ ਸੁੱਟੀ ਸੀ, ਉਹ ਪਾਟਲੀ ਪੁੱਤਰ ਪਟਨਾ ਦਾ ਗੰਗਾ ਦਾ ਹੀ ਤੱਟ ਹੈ। ਔਰ ਗਜ਼ਬ ਦੀ ਗੱਲ ਹੈ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸੇ ਹੀ ਪਾਟਲੀ ਪੁੱਤਰ ਇਸੇ ਹੀ ਪਟਨੇ ਦੇ ਵਿੱਚ ਗੰਗਾ ਦੇ ਤੱਟ ਤੋਂ ਤਲਵਾਰ ਚੁੱਕ ਲਈ। ਆਪ ਦੇ ਬੜੇ ਕੀਮਤੀ ਬੋਲ ਨੇ, ਚੁੰਕਾਰਜ਼ ਹਮਾ ਹੀਲ ਤੇ ਦਰਗੁਜਸਤ ਹਲਾਲਸਤ ਬੁਰਦੰਬ ਸ਼ਮਸ਼ੀਰ ਦਸਤ। ਜਦ ਸ਼ਾਂਤੀ, ਵੈਰਾਗ, ਗਿਆਨ, ਧਿਆਨ ਨਾਲ ਮਕਸਦ ਹੱਲ ਨਾ ਹੋਵੇ, ਸੱਚ ਨੂੰ ਵਿਘਨ ਪੈਂਦਾ ਹੋਵੇ, ਤਾਂ ਤਲਵਾਰ ਚੁੱਕ ਲੈਣੀ ਵੀ ਧਰਮ ਹੈ, ਸ਼ਸਤਰ ਉਠਾ ਲੈਣਾ ਵੀ ਧਰਮ ਹੈ। ਇਹ ਆਪ ਦੇ ਸਿਧਾਂਤਿਕ ਨੁਕਤੇ ਸਨ। 6 ਵਰਿਆਂ ਦੀ ਉਮਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਕੌਤਕ ਅਤੇ ਖੇਡਾਂ ਕਰਦੇ ਹੋਏ ਆਪਨੇ ਉੱਥੋਂ ਚਾਲੇ ਪਾਏ। ਯਾਦਗਾਰੀ ਅਸਥਾਨ ਜਨਮ ਅਸਥਾਨ ਤਖ਼ਤ ਸਾਹਿਬ ਪਟਨਾ ਬੜੇ ਸੁੰਦਰ ਰੂਪ ਵਿੱਚ ਬਣਿਆ ਹੋਇਆ ਹੈ। ਗੁਰਦੁਆਰਾ ਬਾਲ ਲੀਲਾ ਔਰ ਹੋਰ ਅਨੇਕਾਂ ਆਪ ਦੇ ਪਾਵਨ ਅਸਥਾਨ ਯਾਦਗਾਰੀ ਉੱਥੇ ਬਣੇ ਹੋਏ ਨੇ। ਆਪ ਆ ਕੇ ਅਨੰਦਪੁਰ ਸਾਹਿਬ ਦੇ ਜੋ ਹੈ ਟਿਕੇ। ਕਹਿੰਦੇ ਨੇ ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਅਸੀਸ ਆਪ ਦੇ ਕੋਲ ਲਿਆਂਦਾ ਗਿਆ ਅਤੇ ਸਤਿਗੁਰਾਂ ਦੀ ਸ਼ਹਾਦਤ ਦੀ ਖਬਰ ਸੁਣਾਈ ਗਈ ਤਾਂ ਮਹਾਰਾਜ ਕਹਿਣ ਲੱਗੇ, ਦਿੱਲੀ ਦੇ ਵਿੱਚ ਬੜਾ ਰੋਸ ਪੈਦਾ ਹੋਇਆ ਹੋਵੇਗਾ, ਬੜਾ ਜੋਸ਼ ਉਮੜਿਆ ਹੋਵੇਗਾ। ਤਾਂ ਹੱਥ ਜੋੜ ਕੇ ਰੰਗਰੇਟੇ ਨੇ ਆਖਿਆ, ਨਹੀਂ, ਦਿੱਲੀ ਦੇ ਸਿੱਖਾਂ ਨੇ ਤੇ ਕਹਿ ਦਿੱਤਾ ਅਸੀਂ ਸਿੱਖ ਹੀ ਨਹੀਂ ਹਾਂ। ਮੁਗਲ ਸਿਪਾਹੀ ਜਦ ਘਰ ਘਰ ਦੇ ਵਿੱਚ ਪਹੁੰਚਦੇ ਰਹੇ ਸਿੱਖਾਂ ਦੇ, ਆਪਣੇ ਗੁਰੂ ਦਾ ਧੜ ਤੇ ਚੁੱਕ ਕੇ ਲਿਆਓ, ਤੁਹਾਡੇ ਗੁਰੂ ਦੀ ਲਾਸ਼ ਪਈ ਹੈ, ਉਹਨਾਂ ਦੀ ਦੇਹੀ ਪਈ ਹੈ, ਚੁੱਕ ਕੇ ਲਿਆਓ। ਡਰਦੇ ਮਾਰੇ ਸਹਿਮ ਗਏ ਸਿੱਖ, ਕਹਿਣ ਲੱਗੇ, ਨਹੀਂ, ਅਸੀਂ ਸਿੱਖ ਨਹੀਂ ਹਾਂ। ਇਹ ਬੋਲ ਜਦ ਰੰਗਰੇਟੇ ਨੇ ਸੁਣਾਏ ਤਾਂ ਗਰਜਦੀ ਹੋਈ ਆਵਾਜ਼ ਦੇ ਵਿੱਚ ਗੋਬਿੰਦ ਰਾਏ ਨੇ ਇਹ ਬੋਲ ਆਖੇ ਨੇ, ਸੁਨ ਸ੍ਰੀ ਕਲਗੀ ਧਰ ਐਸੇ ਬੋਲੇ ਗਰਜਤ ਜਲ ਧਰ ਜੈਸੇ। ਇਸ ਤਰ੍ਹਾਂ ਗਰਜੇ ਜਿਵੇਂ ਕਿ ਬੱਦਲ। ਅਬ ਇੱਕ ਐਸੋ ਪੰਥ ਬਣਾਓ ਸਗਲ ਜਗਤ ਵਿਖੇ ਬਹੁ ਵਿਦਭਾਓ, ਲਾਖੋ ਨਰ ਜਗ ਕੇ ਇੱਕ ਥਾਂ ਤਾਂ ਮੈਂ ਮਿਲੇ ਏਕ ਸਿੱਖ ਜਾਏ, ਸਭ ਮੈਂ ਪ੍ਰਥਕ ਪਛਾਣੋ ਪਰੇ ਛਪੇ ਨਾ ਛਪੇ ਕੈਸ ਹੋਂ ਕਰੇ। ਗਰਜਦਿਆਂ ਹੋਇਆਂ ਕਹਿਣ ਲੱਗੇ, ਮੈਂ ਹੁਣ ਸਿੱਖ ਦਾ ਸਰੂਪ ਹੀ ਐਸਾ ਬਣਾ ਦਿਆਂਗਾ, ਉਸ ਤੋਂ ਪੁੱਛਣ ਦੀ ਲੋੜ ਹੀ ਨਹੀਂ ਰਹੇਗੀ, ਤੂੰ ਸਿੱਖ ਹੈ ਕਿ ਨਹੀਂ। ਉਹਦੀ ਸ਼ਕਲ ਸੂਰਤ ਦੱਸੇਗੀ, ਉਹਦਾ ਰੂਪ ਰੰਗ ਦੱਸੇਗਾ, ਔਰ ਲੱਖਾਂ ਮਨੁੱਖਾਂ ਦੇ ਵਿੱਚ ਖੜਿਆ ਹੋਇਆ ਵੀ ਦਿਸੇਗਾ ਇਹ ਸਿੱਖ ਹੈ। ਲਾਖੋ ਨਰ ਜਗ ਕੇ ਇੱਕ ਥਾਂ ਤਾਂ ਮੈਂ ਮਿਲੇ ਏਕ ਸਿੱਖ ਜਾਏ, ਸਭ ਮੈਂ ਪ੍ਰਥਕ ਪਛਾਣੋ ਪਰੇ ਛਪੇ ਨਾ ਛਪੇ ਕੈਸ ਹੂੰ ਕਰੇ, ਯਥਾ ਬਗਨ ਮੈਂ ਅੰਸ ਨਾ ਛਪੇ ਗਿਰਜਨ ਵਿਖੇ ਮੋਰ ਜਿਉਂ ਦੇਖੇ, ਤਿਮ ਨਾ ਬੇਖਨ ਕੇ ਮਾਹੀ ਮਮ ਸਿੱਖੋ ਸਗਲੇ ਫਰਖਾਈ। ਵਕਤ ਦੇ ਨਾਲ ਨਾਲ ਆਪ ਦੇਸ਼ ਦੀ ਤਾਮੀਰ ਵਿੱਚ ਜੁਟੇ, ਭਗਤੀ ਭਾਵਨਾ ਦੇ ਦਰਿਆ ਚੱਲਦੇ ਰਹੇ, ਸਿੱਖ ਤੇ ਮਾਨਵਤਾ ਦਿਮਾਗੀ ਤੌਰ ਤੇ ਉਜਵਲ ਹੋ ਸਕੇ, ਸਾਹਿਤਕ ਰੁਚੀਆਂ ਵੀ ਇਸ ਦੇ ਅੰਦਰ ਪੈਦਾ ਹੋ ਸਕਣ, ਤਾਂ ਆਪ ਨੇ 52 ਕਵੀ ਵੀ ਆਪਣੇ ਨਾਲ ਰੱਖੇ। ਇਸ ਤੋਂ ਆਪ ਦੀਆਂ ਸਾਹਿਤਕ ਰੁਚੀਆਂ ਦਾ ਪਤਾ ਚੱਲਦਾ ਹੈ। ਔਰ ਆਪ ਨੇ ਵਕਤ ਦੇ ਨਾਲ ਨਾਲ ਪਾਉਂਟਾ ਸਾਹਿਬ ਵਿੱਚ ਬੈਠ ਕੇ ਇੱਕ ਮਹਾਨ ਗ੍ਰੰਥ ਦੀ ਰਚਨਾ ਕੀਤੀ, ਜਿਸ ਨੂੰ ਗੁਰੂ ਦਸਮ ਗ੍ਰੰਥ ਕਰਕੇ ਕਹਿੰਦੇ ਨੇ। ਜਾਪ ਸਾਹਿਬ ਆਪ ਦੀ ਅਜ਼ੀਮ ਰਚਨਾ ਹੈ। ਅਕਾਲ ਉਸਤਤ ਗਿਆਨ ਪ੍ਰਭੂਤ ਜੋ ਹੈ ਬਾਣੀ ਹੈ, ਔਰ ਇਸੇ ਤਰੀਕੇ ਨਾਲ ਅਨੇਕਾਂ ਸ਼ਬਦ ਨੇ। ਫਿਰ ਆਪ ਨੇ ਦੇਸ਼ ਦੇ ਪ੍ਰਾਚੀਨ ਧਰਮ ਗ੍ਰੰਥਾਂ ਦਾ ਬ੍ਰਿਜ ਭਾਸ਼ਾ ਵਿੱਚ ਉਲੱਥਾ ਵੀ ਕੀਤਾ, ਮਹਿਜ਼ ਇਸ ਵਾਸਤੇ ਕਿ ਵਕਤ ਦੇ ਬ੍ਰਾਹਮਣ ਇੱਕ ਤੇ ਕਹਿੰਦੇ ਸਨ, ਵਿੱਦਿਆ ਸਿਰਫ ਬ੍ਰਾਹਮਣ ਪੜ੍ਹ ਸਕਦਾ ਹੈ, ਦੂਜਾ ਤੀਜਾ ਨਹੀਂ, ਔਰ ਅਰਥਾਂ ਦਾ ਅਨਰਥ ਕਰਦੇ ਸਨ। ਤੋ ਤਮਾਮ ਧਰਮ ਗ੍ਰੰਥਾਂ ਦਾ ਸਤਿਗੁਰ ਨੇ ਉਲੱਥਾ ਕੀਤਾ, ਬਈ ਪੜ੍ਹ ਲਓ ਸਾਰੇ, ਪੁਰਾਣਾ ਇਤਿਹਾਸ ਇਹ ਸੀ, ਔਰ ਧਰਮ ਗ੍ਰੰਥਾਂ ਵਿੱਚ ਇਹ ਕੁਛ ਸੀ, ਔਰ ਸਾਰੇ ਹੀ ਪੜ੍ਹ ਲਓ, ਸਾਰਿਆਂ ਨੂੰ ਪਤਾ ਚੱਲ ਜਾਏ ਪੁਰਾਣਾ ਧਰਮ ਕੀ ਸੀ। ਅਤੇ ਸਭ ਕੁਝ ਲਿਖਣ ਦੇ ਬਾਵਜੂਦ ਸਾਹਿਬ ਕਹਿੰਦੇ ਨੇ ਕਿ ਮੈਂ ਇਹ ਜੋ ਸਭ ਕੁਛ ਲਿਖਿਆ ਹੈ ਇਹ ਮੇਰੇ ਆਪਣੇ ਖਿਆਲ ਨਹੀਂ, ਮੈਂ ਅਨੁਵਾਦ ਕੀਤਾ ਹੈ। ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਣਾਏ ਅਵਰ ਬਾਸਨਾ ਨਾ ਹੈ ਪ੍ਰਭ ਧਰਮ ਯੁੱਧ ਕੇ ਚਾਏ। ਮੈਂ ਸਿਰਫ ਅਨੁਵਾਦ ਕੀਤਾ ਹੈ ਔਰ ਮੈਨੂੰ ਧਰਮ ਯੁੱਧ ਕਰਨ ਦਾ ਸ਼ੌਕ ਹੈ, ਔਰ ਮੈਂ ਸਿਰਫ ਅਕਾਲ ਪੁਰਖ ਦਾ ਪੁਜਾਰੀ ਹਾਂ। ਮੈਂ ਨਾ ਗਣੇਸ਼ੇ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬਹੂ ਨਹੀਂ ਦਿਆਉ, ਕਾਨ ਸੁਨੇ ਪਹਿਚਾਨ ਨਾ ਤਿੰਨ ਸਿਉ ਲਿਵ ਲਾਗੀ ਮੋਰੀ ਪਗ ਇਨ ਸਿਉ। ਮੈਂ ਤੇ ਇੱਕ ਅਕਾਲ ਦਾ ਪੁਜਾਰੀ ਔਰ ਜਗਤ ਨੂੰ ਅਕਾਲ ਪੁਰਖ ਦੇ ਨਾਲ ਜੋੜਨ ਲਈ ਆਇਆ, ਸਵੈ ਮਾਣ ਨਾਲ ਅਣਖ ਦੇ ਚ ਲੋਕੀ ਜੀ ਸਕਣ, ਬੇਗੈਰਤ ਨਾ ਜੀਵਨ ਦੇਸ਼ ਤੇ ਕੌਮ ਦੀ ਜੋ ਹੈ ਵੰਡ ਨਾ ਕਰਨ ਔਰ ਬੇਚਨ ਨਾ। ਇਸ ਤਰ੍ਹਾਂ ਦੇ ਮੈਂ ਜਜ਼ਬਿਆਂ ਨੂੰ ਉਭਾਰਨਾ ਹੈ। ਰੂਹਾਨੀ ਜਜ਼ਬਿਆਂ ਨੂੰ ਉਭਾਰਨ ਲਈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀਰਤਨ ਦਾ ਆਸਰਾ ਲਿਆ। ਇਸ ਤਰ੍ਹਾਂ ਕੀਰਤਨੀਆਂ ਦੇ ਜਨਮ ਦਾਤੇ ਗੁਰੂ ਨਾਨਕ ਦੇਵ ਜੀ। ਸਿੱਖ ਵਿਚਾਰਕ ਵੀ ਹੋਵੇ, ਕੀਰਤਨ ਕਿਉਂ ਕਰਨਾ ਹੈ ਤੇ ਕਿਸ ਦਾ ਕਰਨਾ ਹੈ ਇਸ ਦਾ ਬੋਧ ਵੀ ਮਿਲ ਸਕੇ, ਤਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ਬਦ ਦੀ ਵਿਚਾਰ ਕਥਾ ਦੀ ਪਰੰਪਰਾ ਭਾਈ ਗੁਰਦਾਸ ਜੀ ਦੇ ਰਾਹੀਂ ਧੋਰੀ। ਇਤਿਹਾਸ ਦਾ ਵੀ ਸਿੱਖ ਗਿਆਤਾ ਹੋਵੇ, ਇਤਿਹਾਸ ਨੂੰ ਭੁੱਲ ਨਾ ਜਾਵੇ। ਔਰ ਇਹ ਗੱਲ ਮੰਨੀ ਪਰਮੰਨੀ ਹੈ, ਜਿਸ ਕੌਮ ਦਾ ਕੋਈ ਇਤਿਹਾਸ ਨਹੀਂ ਉਹ ਕੌਮ ਕੋਈ ਕੌਮ ਨਹੀਂ, ਮਿਟਦਿਆਂ ਦੇਰ ਨਹੀਂ ਲੱਗਦੀ। ਸਾਰੀਆਂ ਕੌਮਾਂ ਆਪਣੇ ਇਤਿਹਾਸ 'ਤੇ ਖੜੀਆਂ ਨੇ। ਤਾਂ ਇਤਿਹਾਸਿਕ ਰੁਚੀਆਂ ਉਜਾਗਰ ਕਰਨ ਲਈ ਔਰ ਸੂਰਬੀਰਤਾ ਪੈਦਾ ਕਰਨ ਲਈ ਗੁਰੂ ਹਰਿ ਇੱਥੇ ਸਾਹਿਤਕ ਰੁਚੀਆਂ, ਕਲਾ, ਹੁਨਰ ਸਾਰਿਆਂ ਦੇ ਅੰਦਰ ਪੈਦਾ ਹੋ ਸਕੇ। ਤੋ ਕਵੀ ਦਰਬਾਰਾਂ ਨੂੰ ਤੇ ਕਵੀਆਂ ਨੂੰ ਜਨਮ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਔਰ ਆਪ ਮਾਣ ਨਾਲ ਆਪਣੇ ਆਪ ਨੂੰ ਵੀ ਕਵੀ ਕਹਿੰਦੇ ਨੇ, ਕਵੀ ਉਵਾਜ ਥਾਂ ਥਾਂ ਤੇ ਆਪਣੇ ਆਪ ਨੂੰ ਕਵੀ ਕਰਕੇ ਕਹਿੰਦੇ ਨੇ, ਮੈਂ ਇੱਕ ਕਵੀ ਹਾਂ, ਮੈਂ ਇੱਕ ਕਵੀ ਹਾਂ। ਆਪ ਨੇ ਆਪਣੀ ਮਨੋਬਿਰਤੀ ਚਾਹਤ ਇੰਜ ਪ੍ਰਗਟ ਕੀਤੀ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਦੇ ਅੱਗੋਂ ਇੰਜ ਫਰਿਆਦ ਕਰਦੇ ਨੇ, ਹੇ ਪਰਿਪੂਰਨ ਪਰਮਾਤਮਾ, ਜੋ ਕਿਛ ਇੱਛ ਕਰੋ ਧਨ ਕੀ, ਤੋ ਚਲਿਓ ਧਨ ਦੇਸਨ ਦੇਸ਼ ਤੇ ਆਵੇ। ਓ ਸਭ ਰਿਧਨ ਸਿੱਧਨ ਪੇ, ਹਮਰੋ ਨਹੀਂ ਨੈਕ ਹੀ ਆ ਲਲਚਾਵੇ। ਹੇ ਪਰਿਪੂਰਨ ਪਰਮਾਤਮਾ, ਮੈਂ ਤੇਥੋਂ ਧਨ ਦੀ ਮੰਗ ਨਹੀਂ ਕਰਦਾ, ਧਨ ਤੇ ਆਪਣੇ ਆਪ ਚੱਲ ਕੇ ਮੇਰੇ ਕਦਮਾਂ ਵਿੱਚ ਆ ਰਿਹਾ। ਔਰ ਮੈਂ ਤੇਥੋਂ ਹੇ ਪਰਿਪੂਰਨ ਪਰਮਾਤਮਾ ਕੋਈ ਰਿੱਧੀ ਤੇ ਸਿੱਧੀਆਂ ਦੀ ਵੀ ਮੰਗ ਨਹੀਂ ਕਰਦਾ, ਇਹ ਮੈਨੂੰ ਬਿਲਕੁਲ ਨਹੀਂ ਚਾਹੀਦੀਆਂ। ਔਰ ਸੁਣੋ, ਕਛ ਜੋਗ ਵਿਖੇ ਕਰ ਕੌਣ ਇਤੋ, ਤਪ ਕੇ ਤਨ ਤਾਵੇ, ਜੂਝ ਮਰੋ ਰਣ ਮੈਂ ਤਜ ਭੈ ਤੁਮ ਤੇ, ਬਸ ਸ਼ਾਮ ਅਹਿ ਬਰ ਪਾਵੇ। ਰਣ ਭੂਮੀ ਵਿੱਚ ਦੇਸ਼ ਦੀ ਖਾਤਰ, ਮਜ਼ਲੂਮਾਂ ਦੀ ਖਾਤਰ ਲੜਦਿਆਂ ਲੜਦਿਆਂ ਆਪਣੇ ਪ੍ਰਾਣ ਦੇ ਦਿਆਂ, ਹੇ ਪ੍ਰਭੂ ਇਸ ਤੋਂ ਇਲਾਵਾ ਹੋਰ ਕੁਛ ਵੀ ਨਹੀਂ ਚਾਹੀਦਾ। ਇਸ ਤੋਂ ਹੀ ਪਤਾ ਚੱਲਦਾ ਹੈ ਕਿ ਆਪ ਕਿਤਨੇ ਮਹਾਨ ਯੋਧਾ ਸਨ, ਕਿਤਨੇ ਸੂਰਬੀਰ, ਲੇਕਿਨ ਆਪ ਕਿਤਨੇ ਗਹਿਰੇ ਤਪਸਵੀ ਨੇ ਕਿ ਮੈਦਾਨ ਜੰਗ ਵਿੱਚ ਵੀ ਆਪ ਦੀ ਸਮਾਧੀ ਲੱਗ ਜਾਂਦੀ ਹੈ, ਆਪ ਦੀ ਸੁਰਤ ਜੁੜ ਜਾਂਦੀ ਹੈ। ਇਹ ਸੂਰਬੀਰਤਾ ਅਗਾਂਹ ਚੱਲ ਕੇ ਆਪ ਦੇ ਬੱਚਿਆਂ ਵਿੱਚ ਵੀ ਨਮੂਦਾਰ ਹੋਈ, ਪ੍ਰਗਟ ਹੋਈ। ਔਰ ਆਪ ਨੇ ਅਗਾਂਹ ਚੱਲ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ, ਔਰ ਬੜੇ ਨਿਰਾਲੇ ਢੰਗ ਨਾਲ। ਵਿਸਾਖੀ ਵਾਲੇ ਦਿਨ ਮਿਆਨ ਚੋਂ ਨੰਗੀ ਤਲਵਾਰ ਕੱਢ ਕੇ ਪੂਰੇ ਇਕੱਠ ਨੂੰ ਸੰਬੋਧਨ ਕਰਦਿਆਂ ਕਹਿਣ ਲੱਗੇ, ਮੈਨੂੰ ਪੰਜ ਸੀਸ ਚਾਹੀਦੇ ਨੇ। ਵਿਚਾਰ ਤੋਂ ਸਿੱਖ ਦਾ ਜਨਮ ਹੋਇਆ, ਤਲਵਾਰ ਤੋਂ ਸਿੰਘ ਦਾ ਜਨਮ ਹੋਇਆ। ਸਿੱਖ ਭਗਤੀ ਹੈ, ਸਿੰਘ ਸ਼ਕਤੀ ਹੈ। ਸਿੱਖ ਸੰਤ ਹੈ, ਸਿੰਘ ਸਿਪਾਹੀ ਹੈ। ਸਿਪਾਹੀ ਕੇਵਲ ਸਿਪਾਹੀ ਹੁੰਦੇ ਨੇ, ਸੰਤ ਕੇਵਲ ਸੰਤ ਹੁੰਦੇ ਨੇ। ਲੇਕਿਨ ਸੰਗਮ ਕੀਤਾ, ਸੰਤ ਬੁਜ਼ਦਿਲ ਨਾ ਹੋਵੇ, ਉਹਨੂੰ ਸਿੰਘ ਬਣਾਇਆ, ਸਿਪਾਹੀ ਬਣਾਇਆ, ਤੇ ਸਿਪਾਹੀ ਜ਼ਾਲਮ ਨਾ ਹੋ ਜਾਏ, ਉਸਨੂੰ ਸੰਤ ਬਣਾਇਆ। ਨੌ ਪਾਤਸ਼ਾਹੀਆਂ ਦੀ ਪਹਿਲੀ ਕੋਸ਼ਿਸ਼ ਸੰਤ ਬਣਾਇਆ, ਤੇ ਇੱਕ ਦੀ ਕੋਸ਼ਿਸ਼ ਉਸੇ ਨੂੰ ਸਿਪਾਹੀ ਬਣਾਇਆ, ਤਾਂ ਕਿ ਆਪਣੇ ਸੰਤਪਣੇ ਦੀ ਰੱਖਿਆ ਕਰ ਸਕੇ। ਇੱਕ ਗਾਥਾ ਹੈ, ਵਿਸ਼ਵਾਮਿੱਤਰ ਜੀ ਜਦ ਯੱਗ ਕਰਦੇ ਸਨ, ਰਾਕਸ਼ਸ ਲੋਕ ਉਸ ਵਿੱਚ ਗਊ ਦਾ ਮਾਸ ਸੁੱਟ ਦਿੰਦੇ ਸਨ, ਤਾਂ ਦਸ਼ਰਥ ਦੇ ਦਰਬਾਰ ਵਿੱਚ ਫਰਿਆਦ ਕੀਤੀ ਰਿਸ਼ੀ ਨੇ, ਰਾਮ ਤੇ ਲਕਸ਼ਮਣ ਪਹਿਰੇ ਦੇ ਰੂਪ ਵਿੱਚ ਮੈਨੂੰ ਚਾਹੀਦੇ ਨੇ, ਤਾਂ ਕਿ ਮੈਂ ਆਪਣਾ ਯੱਗ ਸੰਪੂਰਨ ਕਰ ਸਕਾਂ। ਐਸਾ ਹੀ ਹੋਇਆ, ਦਸ਼ਰਥ ਨੇ ਰਾਮ ਤੇ ਲਕਸ਼ਮਣ ਤੇ ਕੁਝ ਸੈਨਾ ਭੇਜੀ। ਕਲਗੀਧਰ ਸਮੂਹ ਭਾਰਤ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਹਿਣ ਲੱਗੇ, ਆਪਣਾ ਯੱਗ ਖੁਦ ਕਰੋ ਔਰ ਉਹਦੀ ਰਕਸ਼ਾ ਵੀ ਖੁਦ ਕਰੋ। ਕਿਤਨੇ ਚਿਰ ਤੱਕ ਦੂਸਰਿਆਂ ਦੇ ਅੱਗੋਂ ਹੱਥ ਫੈਲਾਓਗੇ? ਖੁਦ ਰਕਸ਼ਕ ਬਣੋ, ਆਪਣੀ ਅਸਮਤ ਦੇ, ਆਪਣੀ ਇੱਜ਼ਤ ਦੇ, ਆਪਣੀ ਕੌਮ ਦੇ, ਆਪਣੇ ਧਰਮ ਦੇ, ਆਪਣੀ ਇਮਾਨ ਦੇ ਔਰ ਆਪਣੇ ਦੇਸ਼ ਦੇ। ਆਪਣੇ ਰਖਵਾਲੇ ਖੁਦ ਬਣੋ, इस तरह गुरु गोबिंद सिंह जी महाराज ने संत नो सिपाही बनाया और सिख नो सिंह बनाया। ये ऐसी उम्मत है जो सारे जगत विच दो नामां नाल जानी जांदी है, सिख करके सिंह करके। आप दियां इन्हां रुचियां नू वक्त दी हकूमत बर्दाश्त नहीं करदी सी। अंजाम ये होया है, आप दे दो वड्डे साहिबजादे चमकौर दे मैदान दे शहीद होए, आप दे दो छोटे साहिबजादे सरहंद विच दीवारां दे चिणे गए। ये अजीबो गरीब साखा घटना गुरु गोबिंद सिंह जी महाराज दे नाल होई। बच्चियां ने हौसला नहीं हारिया, मैदान जंग विच लड़े ने सूरबीरता दे नाल, दीवारां विच चिणे गए ने सबर दे नाल, शांति दे नाल। और इसनू एक मुस्लिम शायर ने बड़े सोहने ढंग नाल जो है लिखे है, और वह मुशाबित देंदा है, कटवा दिए शिश शाम ने गीता को सुना कर। कुरुक्षेत्र दे मैदान विच जद अर्जन ने तलवार सुट दिती ते आख्या, भगवन मैं नहीं लड़ना, क्यों? सामने मेरे चचेरे भरा दुर्योधन, ओ मेरा गुरु द्रोणाचार्य, ओ मेरा पितामा भीष्म, मैं अपने ते वार नहीं करना, मैं अपने नाल नहीं लड़ना। ता धन श्री कृष्ण ने जो महान आलम राजनीति विच निपुण धर्म दे महान ज्ञाता और संत स्वरूप, आप दे समझाण दा बड़ा निराला ढंग, कहन लगे, अर्जन अपने जिस्म ते फोड़ा निकल आवे मवादी ता मनुख ए थोड़ी कहिंदे कि मैं उसनू चीरना नहीं, चीरना पएगा, मवाद कढ़नी पएगी। ए भावे तेरे अपने ही ने सारे, पर देश धर्म नू चमड़े हुए मवादी फोड़े ने, तू इन्हां नू चीर दे, तेनू कोई पाप नहीं लगेगा। ऐसे सोहने ढंग नाल उदाहरण दे के समझाया, सुट्टी हुई तलवार अर्जन ने फिर चुक ली, उस दे अंदर सूरबीरता फिर पैदा हो गई। ए मुस्लिम शायर अला यार खां कहिंदा है, कटवा दिए शिश शाम ने गीता को सुना कर। गीता दा फिलसफा सुना के किसे नू लड़न मरण दी जाच सिखानी, ए गल कुछ होर है, पर गुरु गोबिंद सिंह तेरी गल कुछ होर है, क्यों? कटवा दिए शिश शाम ने गीता को सुना कर, रूप फूंक दी गोबिंद ने बेटों को कटा कर। अपने ही बच्चियां नू कटवा के शहीद करवा के मरण दा जज्बा, लड़न दा जज्बा समुची उमत विच गुरु गोबिंद सिंह जी महाराज ने पैदा कर दिता। आर्या समाज दे उगे प्रचारक लाला दौलत राय, जिन्हां दी किताब है स्वाने उमरी गुरु गोबिंद सिंह, जो 1906 विच लिखी गई, उस विच लाला दौलत राय कहिंदे ने कि मैं जद रामायण दी जंग दा अध्ययन करदा, उत्थे दो इस्त्रियां दिखाई देंदियां, एक सीता एक स्वरूप नखा, जे इन्हां दोहां नूं एक पासे कर दईए युद्ध नहीं होना सी, इह जंग नहीं होना सी। लक्ष्मण स्वरूप नखा दी नक ना कटदा, रावण सीता नूं चुक के ना लैंदा, इह युद्ध नहीं होना सी। फिर ओह कहिंदा, जद मैं महाभारत दे युद्ध दा अध्ययन करदा, उत्थे एक स्त्री है द्रौपदी, कहिंदे ने नवें बने महल दी जद ओ चट करन लगे, तो घर नू सजाया सी द्रौपदी ने, अंदर एक सरोवर सी, उहदे ते इस ढंग दे रंग पाए सन कि सरोवर जमीन लगदी सी। जद दुर्योधन आया है और उन्हें जमीन समझ के पैर रखे है, तो पानी च गिर गया। जो बड़ी सुंदर पेंटिंग चित्रकारी द्रौपदी ने की थी सी, सारी बिगड़ गई। क्रोधित होके द्रौपदी दे मुंहों निकले है, ये अंधे दा अंधा ही है, धरतराष्ट्र अंधा सी, ये कौड़े बोल चुभ गए, बदले दी भावना पैदा हुई, एक दे मुंहों कौड़े बोल निकले और एक कौड़े पण नाल इतना पेश आया कि उसने भरी सभा विच द्रौपदी नो नगन करन दी कोशिश की थी, अंजामकार भयंकर युद्ध होया। तो इस जंग दा कारण द्रौपदी एक स्त्री। संसार दे सियाणे कहिंदे रहने युद्ध होण दे यही कारण ने, जर जमीन जोरू, या जमीन दी खातर लड़ाई होवेगी, या स्त्री दी खातर, या सोने चांदी धन दी खातर। पर लाला दौलत राय कहिंदे ने, जद मैं गुरु गोबिंद सिंह जी महाराज दे योद्धां दा अध्ययन करदा तो हैरान हो जाना, ये जंग धन दी खातर नहीं सी, ये युद्ध जमीन दी खातर नहीं सी, ये युद्ध स्त्री दी खातर नहीं सी, ये युद्ध मजलूमां दी रक्षा दी खातर सी, देश दी रक्षा दी खातर सी, रूहे जमीन देत। ऐसा इक्को एक पुरुष होया जो लड़िया है सिर्फ देश दी अणख दी खातर, ईमान दी खातर, मजलूमां दी खातर, अपनी कोई चाहत नहीं, अपनी कोई मंग नहीं सी। आपदा नारा सी, धर्म तो बिना राज नहीं चल सकता, और धर्म तो बिना राज शक्ति सारिया नू दल दीए, मल दीए, नेस्तो नाबूद कर दीए। राज बिना न धर्म चले हैं, धर्म बिना सब दले मले हैं। साहिब दा ये फरमान सी, समाजिक जीवन देच, राजनैतिक जीवन देच, आर्थिक जीवन देच धर्म नू जोड़ो ताकि जिंदगी दे सारे पहलू पावन होवन। यही संदेश उपदेश देंदे हुए आप राजपुताने तो लंघे, मध्य भारत तो लंघते हुए फिर सहजे सहजे महाराष्ट्र दे शहर नांदेड़ देच पहुंचे ने। उत्थे आप जी दे जख्मां दे टांके खुल गए और सिंघां नू कहण लगे, असी जा रहे हैं। नारियल पंज पैसे रख के केसर दे छिट्टे मार के आपने गुरियाई गद्दी सदीवी गुरु ग्रंथ साहब जी महाराज दे हवाले की थी और सिखां नू उपदेश कीता। हमेशा गुरु ग्रंथ साहब जी दी ताबिया च रहना और धार्मिक तौर ते, समाजिक तौर ते, आर्थिक तौर ते, राजनीतिक तौर ते रहबरी थोड़ी गुरु ग्रंथ साहब जी महाराज करनगे। पर सिखां ने बेनती की थी, पातशाह जे कदी साडा जी करे आपदा तन वेखना है, आपदी ये प्यारी मूरत भी वेखनी है, तो सतगुरां ने उत्थे जिहड़े बचन कहे ने वह ये ने, सिख सो रहत पंच जो मिले मम स्वरूप सो जानो भले। पंज रहत वानिए सिख जे किधरे मिल जान, जिन्हां दे तन दे पंज ककार होवन, जिन्हां दे मन विच पंज बाणियां दा जाप पाठ होवे, जिन्हां दी रसना दे उत्ते मूल मंत्र ते गुरमंत्र दा उचारण होवे, इस तरह दे पंज जे किधरे मिल जान तां समझ नहीं वह मेरा ही रूप है। सिख सो रहत पंच जो मिले मम स्वरूप सो जानो भले, सिख पंचों में मेरो वासा पूरन करो धरो जय आसा। मैं काया करके शरीर करके पंथ दे चा, और मैं आत्मा करके गुरु ग्रंथ दे चा। इस वास्ते रूहानी शक्ति दे संगम गुरु ग्रंथ साहब जी महाराज ने, और शरीरक शक्ति दा संगम गुरु पंथ है। जैसे भी ए वाक सतगुरां दी जबान चो निकले ने मुबारक रसना तो उस दिन दा पंज प्यारियां नूं गुरु समान ही समझिया जांदा है। काया गुरु पंथ है और आत्मा गुरु ग्रंथ है। गुरु ग्रंथ साहब जी महाराज मूल प्रभु नाल जुड़न दा वसीला, यही गुरु ग्रंथ साहब जी महाराज दा उपदेश और यही गुरु गोबिंद सिंह जी महाराज दी जो है देशना। छोटी जी आयु गालबन सिर्फ 42 साल दी आप दी ए आयु है, जिस देच आपने महान मारका खैज कम कीते, देश दी तामीर कीती, लोगों के अंदर धार्मिक रुचियां उजागर कीतियां, सियासी सूझबूझ पैदा कीती, जुल्म नाल टकराव दा जज्बा पैदा कीता। अखीर नूं कत्तक सुदी पंज संमत 1765 अबचल नगर श्री नांदेड़ साहब विच आप ज्योति ज्योत समा गए।